ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੀ ਬਿਨੋ ਹਮਾਰੀ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਸੁਣੋ ਸੰਤ ਪਿਆਰੀ ਬਿਨੋ ਹਮਾਰੀ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ ਤਿਸ ਸਿਉਂ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਗਹੁ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ਗਹੁ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰੂ ਕੀਆਂ ਸੰਗਤਾਂ ਜੁੜ ਬੈਠੀਆਂ ਹਨ, ਇਹ ਸਮੇਂ ਦੀ ਬਹੁਤ ਹੀ ਸ਼ਿੱਦਤ ਦੇ ਨਾਲ ਉਡੀਕ ਕਰਦੀਆਂ ਹਨ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਧਨਾਸਰੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ, ਸਭਨਾਂ ਦੇ ਸਾਜਨ, ਮੂਰਤ ਪੰਚ, ਪ੍ਰਮਾਣ ਪੁਰਖ, ਕਲਯੁਗ ਜਹਾਜ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 678 'ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਕਿਉਂਕਿ ਪਰਮੇਸ਼ਰ ਦੀ ਬੰਦਗੀ, ਮਾਲਕ ਦੀ ਕੀਰਤੀ ਸਾਨੂੰ ਬੰਧਨਾਂ ਤੋਂ ਮੁਕਤ ਕਰਾਉਣ ਵਾਲੀ ਹੈ। ਉਹਦੇ ਨਾਲ ਜੁੜਨ ਤੋਂ ਬਿਨਾਂ ਜਿੰਨੇ ਵੀ ਸਾਡੇ ਕਰਮ ਨੇ, ਜਿੰਨੀ ਵੀ ਸਾਡੀ ਸਾਧਨਾ ਹੈ, ਉਹ ਮੁਕਤੀ ਦੀ ਜਗ੍ਹਾ ਸਗੋਂ ਬੰਧਨਾਂ ਦੇ ਵਿੱਚ ਸਾਨੂੰ ਜਕੜ ਲੈਂਦੀ ਹੈ। ਇੱਥੇ ਤੱਕ ਕਿ ਜੋ ਕੁਝ ਸਾਡੀਆਂ ਨਿੱਜੀ ਲੋੜਾਂ ਹਨ, ਸੰਸਾਰ ਵਿੱਚ ਜੀਵਨ ਜਿਉਣ ਲਈ ਜ਼ਰੂਰਤਾਂ ਨੇ, ਉਹ ਵੀ ਬੰਧਨ ਬਣ ਜਾਂਦੀਆਂ ਨੇ ਜਦੋਂ ਤੱਕ ਇਹਨਾਂ ਦਾਤਾਂ ਨੂੰ ਬਖਸ਼ਿਸ਼ ਕਰਨ ਵਾਲੇ ਦਾਤੇ ਨਾਲ ਅਸੀਂ ਨਾ ਜੁੜੀਏ। ਸਾਹਿਬ ਦੇ ਬਚਨ ਨੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ, ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਤੇ ਆਪ ਬੰਧਾਇਓ। ਗੁਜਰਾਨ ਲਈ ਧਨ ਬੜਾ ਜ਼ਰੂਰੀ ਹੈ, ਪਰ ਜੇ ਧਨ ਦੇਣ ਵਾਲੇ ਪਰਮੇਸ਼ਰ ਨਾਲ ਅਸੀਂ ਨਾ ਜੁੜੀਏ ਤੇ ਮੋਹ ਮਾਇਆ ਵੀ ਬੰਧਨ ਬਣ ਕੇ ਸਾਡੇ ਜੀਵਨ ਨੂੰ ਜਕੜ ਲੈਂਦੀ ਹੈ। ਪ੍ਰਭੂ ਭਗਤਾਂ ਨੇ ਪਾਵਨ ਬਾਣੀ ਵਿੱਚ ਬੜੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ। ਇੱਕ ਉਦਾਹਰਨ ਉਹਨਾਂ ਦਿੱਤੀ ਹੈ ਕਿ ਜਿਵੇਂ ਇੱਕ ਹਾਥੀ, ਉਹ ਜਦੋਂ ਵਿਕਾਰਾਂ ਵਿੱਚ ਗ੍ਰਸਤ ਹੁੰਦਾ ਹੈ ਤੇ ਉਹਨੂੰ ਪਕੜਨ ਵਾਸਤੇ, ਭੁਲੇਖਾ ਪਾਉਣ ਵਾਸਤੇ ਹਥਨੀ ਦਾ ਇੱਕ ਕਲਬੂਤ ਤਿਆਰ ਕਰਕੇ ਸ਼ਿਕਾਰੀ ਇੱਕ ਡੂੰਘਾ ਟੋਆ ਪੱਟ ਕੇ ਉਹਦੇ ਉੱਪਰ ਲੱਕੜਾਂ ਦੀ ਪਤਲੀ ਛੱਤ ਪਾ ਕੇ ਉਹਦੇ ਉੱਪਰ ਉਹ ਕਲਬੂਤ ਖੜਾ ਕਰ ਦਿੰਦਾ ਹੈ। ਪਰ ਹਾਥੀ ਨੂੰ ਸਮਝ ਨਾ ਹੋਣ ਕਾਰਨ ਜਦੋਂ ਉਹ ਵਿਕਾਰਾਂ ਵਿੱਚ ਗ੍ਰਸਿਆ ਉੱਥੇ ਪਹੁੰਚਦਾ, ਉਹ ਲੱਕੜਾਂ ਟੁੱਟ ਜਾਂਦੀਆਂ ਨੇ, ਉਹ ਟੋਏ ਵਿੱਚ ਡਿੱਗ ਪੈਂਦਾ ਅਤੇ ਸ਼ਿਕਾਰੀ ਆ ਕੇ ਉਹਨੂੰ ਆਪਣੇ ਬੰਧਨ ਵਿੱਚ ਜਕੜ ਲੈਂਦਾ। ਉਵੇਂ ਆਕਾਰ ਕਰਕੇ ਵੇਖੀਏ ਤੇ ਹਾਥੀ ਬੜਾ ਤਾਕਤਵਰ ਹੈ, ਪਰ ਜਦੋਂ ਸਮਝ ਨਾ ਸਕਿਆ, ਭਰਮ ਵਿੱਚ, ਭੁਲੇਖੇ ਵਿੱਚ ਗ੍ਰਸਤ ਹੋ ਗਿਆ, ਇਹ ਭਰਮ ਭੁਲੇਖਾ ਹੀ ਉਹਦੇ ਲਈ ਬੰਧਨਾਂ ਦਾ ਕਾਰਨ ਬਣਿਆ। ਫਿਰ ਉਸੇ ਹਾਥੀ ਨੂੰ ਮਹਾਵਤ ਦੇ ਅਧੀਨ ਹੋ ਕੇ ਕੁੰਡੇ ਦੀਆਂ ਸੱਟਾਂ ਜਿਹੜੀਆਂ ਨੇ ਉਹ ਸਹਾਰਨੀਆਂ ਪੈਂਦੀਆਂ ਨੇ। ਸਾਹਿਬ ਨੇ ਬਚਨ ਕਹੇ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਹੇ ਮੇਰੇ ਪਾਗਲ ਮਨ, ਹੇ ਬੌਰੇ ਮਨ, ਜਿਵੇਂ ਇੱਕ ਹਾਥੀ ਉਸ ਕਲਬੂਤ ਨੂੰ ਸੱਚੀ ਮੁੱਚੀ ਦੀ ਹਥਣੀ ਸਮਝ ਕੇ ਭਰਮ ਭੁਲੇਖੇ ਦੇ ਕਾਰਨ ਬੰਧਨਾਂ ਵਿੱਚ ਜਕੜਿਆ ਜਾਂਦਾ, ਬਿਲਕੁਲ ਇਸੇ ਤਰ੍ਹਾਂ ਚਲਤ ਰਚਿਓ ਜਗਦੀਸ਼, ਜਗਤ ਦੇ ਈਸ਼, ਜਗਤ ਦੇ ਮਾਲਕ ਪਰਮੇਸ਼ਰ ਨੇ ਜਗਤ ਦੀ ਇਹ ਖੇਡ ਰਚੀ ਹੈ। ਇਸ ਖੇਡ ਨੂੰ ਜਿਹੜਾ ਨਾ ਸਮਝ ਸਕੇ, ਉਹ ਬਹੁਤੀ ਵਾਰ ਪਰਮੇਸ਼ਰ ਨਾਲੋਂ ਟੁੱਟ ਕੇ ਉਹਦੇ ਇਸ ਚਲਤ ਨਾਲ, ਉਹਦੇ ਇਸ ਕੌਤਕ ਨਾਲ ਇਹਦੀ ਮਾਇਆ ਨਾਲ ਜੁੜ ਕੇ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਜਕੜਨ ਦਾ ਕਾਰਨ ਬਣਾ ਲੈਂਦਾ ਹੈ। ਅਤੇ ਗਰੀਬ ਨਿਵਾਜ ਨੇ ਇੱਕ ਜੁਗਤੀ ਦੱਸੀ, ਉਹ ਜੁਗਤੀ ਇਹ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਅਸੀਂ ਸੰਸਾਰ ਦੇ ਕਰਤੇ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਅਤੇ ਸਿੱਖਿਆ ਦਿੱਤੀ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਹੇ ਕਮਲੇ ਮਨ, ਹੇ ਬੌਰੇ ਮਨ, ਤੂੰ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਹਰੀ ਦੇ ਸਿਮਰਨ ਵਿੱਚ ਜੁੜ। ਧਰਮ ਕੋਈ ਬਹੁਤਾ ਔਖਾ ਨਹੀਂ ਹੈ, ਬਸ ਆਹ ਨੁਕਤਾ ਸਮਝ ਲਈਏ ਵੀ ਅਸੀਂ ਬਚਣਾ ਕਿੱਥੋਂ ਹੈ ਅਤੇ ਜੁੜਨਾ ਕਿੱਥੇ ਹੈ। ਪਰ ਬਹੁਤੀ ਵਾਰ ਫਾਸਣ ਕੀ ਬਿੱਧ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ, ਫਸਣਾ ਕਿਵੇਂ ਹੈ, ਬੰਧਨਾਂ ਵਿੱਚ ਜਕੜੇ ਕਿਵੇਂ ਜਾਣਾ, ਉਹ ਤਾਂ ਅਸੀਂ ਸਾਰੇ ਜਾਣਦੇ ਹਾਂ। ਪਰ ਉਹ ਵਿਰਲਾ ਹੈ ਜਿਹੜਾ ਇਹਨਾਂ ਬੰਧਨਾਂ ਤੋਂ, ਇਸ ਫਾਹੀ ਤੋਂ ਛੁੱਟਣ ਦੀ ਜੁਗਤੀ ਜਾਣਦਾ ਵੀ ਮੈਂ ਮੁਕਤ ਕਿਵੇਂ ਹੋਣਾ ਹੈ। ਨਹੀਂ ਤਾਂ ਆਮ ਕਰਕੇ ਬੰਦੇ ਨੂੰ ਇੱਕ ਭੁਲੇਖਾ ਪਾਇਆ ਗਿਆ ਸੀ ਵੀ ਮਰਨ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ। ਪਰ ਗੁਰਮਤ ਨੇ ਸਾਨੂੰ ਪ੍ਰੇਰਨਾ ਕੀਤੀ ਹੈ ਕਿ ਜਿਉਂਦਿਆਂ ਜੀ ਅਸੀਂ ਬੰਧਨਾਂ ਤੋਂ ਮੁਕਤ ਹੋਣਾ। ਜਿਹੜਾ ਮਨੁੱਖ ਜਿਉਂਦਿਆਂ ਜੀ ਵਿਕਾਰਾਂ ਦੇ ਬੰਧਨਾਂ ਵਿੱਚ ਹੈ, ਲੋਭ ਲਾਲਚ ਦੇ ਬੰਧਨਾਂ ਵਿੱਚ ਹੈ, ਮਰਨ ਤੋਂ ਬਾਅਦ ਕਦੇ ਉਹ ਮੁਕਤ ਨਹੀਂ ਹੋ ਸਕਦਾ। ਅਤੇ ਜਿਹੜਾ ਜਿਉਂਦਿਆਂ ਜੀ ਜੀਵਨ ਮੁਕਤ ਹੋ ਜਾਂਦਾ ਅਤੇ ਉਹਨੂੰ ਮਨ ਵਿੱਚ ਸ਼ੰਕਾ ਰੱਖਣ ਦੀ ਲੋੜ ਨਹੀਂ। ਜਿੰਨੀਆਂ ਮੁਕਤੀਆਂ ਨੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ। ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੈ ਪ੍ਰਭ ਕੀ ਸ਼ਰਨ ਭਰਿਓ। ਸਤਿਗੁਰਾਂ ਇੱਕ ਨੁਕਤਾ ਦਿੱਤਾ ਵੀ ਪਹਿਲਾਂ ਸਮਝਣਾ ਵੀ ਬੰਧਨ ਹੈ ਕਿੱਥੋਂ ਨੇ, ਬੰਧਨਾਂ ਦਾ ਕਾਰਨ ਕੀ ਹੈ ਅਤੇ ਇਹਨਾਂ ਬੰਧਨਾਂ ਤੋਂ ਬੰਦ ਖਲਾਸੀ ਕਿਵੇਂ ਹੋਵੇਗੀ। ਅਤੇ ਉਹਦਾ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਵੀ ਪਰਮੇਸ਼ੁਰ ਨਾਲ ਜੁੜ, ਗੁਰੂ ਨਾਲ ਜੁੜ, ਗੁਰੂ ਕੀ ਸੰਗਤ ਵਿੱਚ ਇਹ ਜੁਗਤੀ ਪ੍ਰਾਪਤ ਹੋਵੇਗੀ ਕਿ ਅਸੀਂ ਬੰਧਨਾਂ ਤੋਂ ਖਲਾਸੀ ਕਿਵੇਂ ਪ੍ਰਾਪਤ ਕਰਨੀ ਹੈ। ਬੰਧਨ ਕਾਟਨ ਹਾਰ ਸੁਆਮੀ ਜਾਂ ਨਾਨਕ ਸਿਮਰੈ ਅੰਤਰ ਜਾਮੀ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ। ਗੁਰੂ ਮੁਕਤ ਕਰਦਾ ਹੈ, ਪਰਮੇਸ਼ੁਰ ਮੁਕਤ ਕਰਦਾ ਹੈ। ਇਸੇ ਕਰਕੇ ਪਰਮੇਸ਼ੁਰ ਨੂੰ ਵੀ ਕਿਹਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਗੁਰੂ ਨੂੰ ਵੀ ਕਿਹਾ ਕਿ ਸਤਿਗੁਰ ਬੰਦੀ ਛੋੜ ਹੈ, ਗੁਰੂ ਵੀ ਬੰਧਨਾਂ ਤੋਂ ਛਡਾਉਣ ਵਾਲਾ ਹੈ, ਸਾਨੂੰ ਜੀਵਨ ਮੁਕਤ ਕਰਨ ਵਾਲਾ ਹੈ। ਅਤੇ ਗਰੀਬ ਨਿਵਾਜ ਨੇ ਇੱਕ ਜੁਗਤੀ ਦੱਸੀ, ਕਹਿਣ ਲੱਗੇ ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਭਜੈ ਭਗਵਾਨ। ਕਹਿੰਦੇ ਤੂੰ ਨਿਰਭਉ ਹੋ ਕੇ ਉਸ ਪਰਮਾਤਮਾ ਦੀ ਪੂਜਾ ਕਿਉਂ ਨਹੀਂ ਕਰਦਾ, ਮਨ ਦੇ ਵਿੱਚੋਂ ਸਾਰੇ ਸ਼ੰਕੇ ਛੱਡ ਕੇ ਕਹਿੰਦੇ ਉਹਦੇ ਨਾਲ ਕਿਉਂ ਨਹੀਂ ਜੁੜਦਾ, ਕਿਉਂਕਿ ਜਦੋਂ ਤੱਕ ਉਹਦੇ ਨਾਲ ਨਹੀਂ ਜੁੜੇਗਾ ਗਹਿਓ ਨਾ ਰਾਮ ਜਹਾਜ਼, ਜਦੋਂ ਤੱਕ ਉਹਦੇ ਚਰਨਾਂ ਰੂਪੀ ਨਾਮ ਰੂਪੀ ਜਹਾਜ਼ ਦਾ ਆਸਰਾ ਨਹੀਂ ਪਕੜਦਾ। ਨਿਰਭਉ ਹੋਏ ਨਾ ਹਰ ਭਜੈ ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ਼। ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ੰਕੇ ਰਹਿਤ ਹੋ ਕੇ, ਸਹਿਮ ਤੋਂ ਉੱਪਰ ਉੱਠ ਕੇ, ਡਰ ਰਹਿਤ ਹੋ ਕੇ ਕਿਉਂ ਨਹੀਂ ਉਹਦੇ ਨਾਲ ਜੁੜਦਾ, ਕਿਉਂ ਨਹੀਂ ਉਹਦੇ ਚਰਨਾਂ ਦਾ, ਉਹਦੇ ਸਿਮਰਨ ਦਾ ਜਹਾਜ਼ ਰੂਪੀ ਜਿਹੜਾ ਆਸਰਾ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ। ਇਸੇ ਸ਼ਬਦ ਦੇ ਅਖੀਰ ਵਿੱਚ ਵੀ ਭਗਤ ਕਬੀਰ ਸਾਹਿਬ ਨੇ ਇਹੀ ਸਾਨੂੰ ਜੁਗਤੀ ਦੱਸੀ ਹੈ ਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕਉ ਬਹੁ ਦੇਵ ਕਉ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਬੰਦਾ ਕਈ ਵਾਰ ਇਹ ਸੋਚਦਾ ਵੀ ਮੈਂ ਵੱਖ ਵੱਖ ਤੀਰਥਾਂ ਦੇ ਇਸ਼ਨਾਨ ਕਰਾਂ, ਗਿਣਤੀ ਮਿਣਤੀ ਵਿੱਚ ਪੈ ਕੇ ਵੀ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਜੇ ਮੈਂ 68 ਤੀਰਥਾਂ ਦਾ ਇਸ਼ਨਾਨ ਕਰਾਂਗਾ ਤਾਂ ਸ਼ਾਇਦ ਮੈਨੂੰ ਮੁਕਤੀ ਮਿਲ ਜਾਵੇ, ਸ਼ਾਇਦ ਮੈਂ ਪਰਮਾਤਮਾ ਦੀ ਜਗ੍ਹਾ ਅਲਪ ਸ਼ਕਤੀਆਂ ਦੀ ਪੂਜਾ ਕਰਾਂਗਾ, ਉਹਦੇ ਵੱਖਰੇ ਵੱਖਰੇ ਨਾਮ ਰੱਖ ਕੇ ਕਹਾਂਗਾ ਵੀ ਆਹ ਫਲਾਣਾ ਦੇਵਤਾ ਹੈ, ਇਹ ਫਲਾਣਾ ਪੀਰ ਹੈ, ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਤੋਂ ਲਿਖ ਕੇ ਲੈ ਲਓ, ਇਹਨਾਂ ਤਰੀਕਿਆਂ ਦੇ ਨਾਲ ਮੁਕਤੀ ਨਹੀਂ ਮਿਲਦੀ, ਕਿਉਂਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕਉ ਬੋ ਦੇਵ, ਕਉ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਹੇ ਪਗਲੇ ਮਨ, ਜੇ ਪਰਮਾਤਮਾ ਦੇ ਨਾਲ ਜੁੜੇਗਾ ਤੇ ਫਿਰ ਛੁਟਕਾਰਾ ਹੋਵੇਗਾ, ਫਿਰ ਬੰਧਨਾਂ ਤੋਂ ਖਲਾਸੀ ਮਿਲੇਗੀ, ਤੇ ਜੇ ਉਹਦੀ ਜਗ੍ਹਾ ਅਲਪ ਸ਼ਕਤੀਆਂ ਨਾਲ, ਦੇਵਤਿਆਂ ਨਾਲ, ਪੀਰਾਂ ਫਕੀਰਾਂ ਨਾਲ ਜੁੜ ਜਾਵੇਗਾ, ਤੇ ਕਦੇ ਵੀ ਤੈਨੂੰ ਇਸ ਤਰੀਕੇ ਦੇ ਨਾਲ ਜੋ ਬੰਧਨਾਂ ਤੋਂ ਖਲਾਸੀ ਹੈ ਉਹ ਪ੍ਰਾਪਤ ਨਹੀਂ ਹੋਵੇਗੀ। ਅਸਲ ਵਿੱਚ ਪਰਮਾਤਮਾ ਨਾਲ ਜੁੜਨਾ, ਗੁਰੂ ਨਾਲ ਜੁੜਨਾ, ਸਤ ਸੰਗਤ ਨਾਲ ਜੁੜਨਾ ਇਹ ਸ਼ੁਰੂਆਤ ਹੈ ਕਿ ਮਨੁੱਖ ਆਪਣੇ ਆਪ ਨੂੰ ਸੰਸਾਰੀ ਜੰਜਾਲ ਤੋਂ, ਸੰਸਾਰੀ ਬੰਧਨਾਂ ਤੋਂ ਮੁਕਤ ਕਰਾਉਣ ਲਈ ਅੰਦਰ ਇੱਕ ਜਗਿਆਸਾ ਰੱਖਦਾ, ਅਤੇ ਜਦੋਂ ਗੁਰੂ ਦੇ ਕੋਲ ਆਉਂਦਾ ਤੇ ਗੁਰੂ ਫਿਰ ਇਹਨੂੰ ਇੱਕ ਸਿੱਖਿਆ ਦਿੰਦਾ ਕਿ ਇਸ ਤਰੀਕੇ ਦੇ ਨਾਲ ਤੂੰ ਆਪਣੇ ਆਪ ਨੂੰ ਜੀਵਨ ਮੁਕਤ ਕਰ ਸਕਦਾ। ਉਹ ਤਰੀਕਾ ਕੀ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਜੋ ਵਰਤਾਏ ਸਾਈ ਜੁਗਤ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਵੇਂ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਨੇ, ਐ ਮਨੁੱਖ ਤੂੰ ਜ਼ਿੰਦਗੀ ਵਿੱਚ ਸਭ ਕੁਝ ਜਾਣ ਲਿਆ, ਘਰ ਕਿਹੋ ਜਿਹਾ ਬਣਾਉਣਾ, ਧਨ ਕਿਵੇਂ ਕਮਾਉਣਾ, ਤਰੱਕੀ ਕਿਵੇਂ ਕਰਨੀ, ਰਾਜ ਭਾਗ ਕਿਵੇਂ ਲੈਣਾ, ਜੇ ਤੂੰ ਨਹੀਂ ਸਮਝ ਸਕਿਆ ਤੇ ਕੇਵਲ ਬੰਧਨਾਂ ਤੋਂ ਮੁਕਤ ਹੋਣ ਦਾ ਤਰੀਕਾ ਨਹੀਂ ਸਮਝ ਸਕਿਆ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਤੇ ਜੇ ਜਗਿਆਸੂ ਹੱਥ ਜੋੜ ਕੇ ਬੇਨਤੀ ਕਰੇ ਪਾਤਸ਼ਾਹ ਉਹ ਮੁਕਤੀ ਦਾ ਰਸਤਾ, ਮੁਕਤੀ ਦਾ ਮਾਰਗ ਮਿਲੇਗਾ ਕਿਵੇਂ, ਤੇ ਸਤਿਗੁਰੂ ਆਪ ਹੀ ਉੱਤਰ ਦਿੰਦੇ ਨੇ, ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ, ਨਾਨਕ ਕੈਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਇਹ ਅਤ ਕਥਨੀ ਨਹੀਂ ਕਿ ਅੱਜ ਦੇ ਸ਼ਬਦ ਦੇ ਵਿੱਚ ਜਿਹੜੀ ਰਹਾਉ ਵਾਲੀ ਪੰਕਤੀ ਹੈ, ਮੇਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਵੀ ਤੂੰ ਜਿੱਥੇ ਮਰਜ਼ੀ ਭੱਜ ਕੇ ਵੇਖ ਲਾ, ਪਰ ਤੈਨੂੰ ਪਰਮਾਤਮਾ ਨਾਲ ਜੁੜਨ ਤੋਂ ਬਿਨਾਂ, ਪ੍ਰਭੂ ਦੀ ਬੰਦਗੀ ਤੋਂ ਬਿਨਾਂ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਭਗਤ ਕਬੀਰ ਸਾਹਿਬ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਕੋਈ ਬਨਾਰਸ ਦੀ ਧਰਤੀ 'ਤੇ ਰਹਿਣ ਵਾਲਾ ਹੋਵੇ, ਗੰਗਾ ਵਰਗੇ ਤੀਰਥਾਂ ਦੇ ਕੰਢਿਆਂ 'ਤੇ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦੇਵੇ, ਪਰ ਜਦੋਂ ਤੱਕ ਪਰਮਾਤਮਾ ਨਾਲ ਨਹੀਂ ਜੁੜਦਾ, ਜਦੋਂ ਤੱਕ ਰੱਬ ਦੀ ਭਗਤੀ ਨਹੀਂ ਕਰਦਾ, ਉਦੋਂ ਤੱਕ ਉਹਨੂੰ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜਿਹੜੀ ਬੰਧਨ ਰਹਿਤ ਅਵਸਥਾ ਹੈ, ਜੀਵਨ ਮੁਕਤ ਅਵਸਥਾ ਹੈ, ਉਹ ਪ੍ਰਾਪਤ ਨਹੀਂ ਹੁੰਦੀ। ਅਤੇ ਜੇ ਕੋਈ ਇਹ ਲਾਲਚ ਦੇਵੇ ਵੀ ਮਰਨ ਤੋਂ ਬਾਅਦ ਵਾਲੀ ਮੁਕਤੀ ਦੇਵਾਂਗੇ, ਤਾਂ ਭਗਤਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਜੇ ਮੁਕਤ ਕਰਨਾ ਤੇ ਜੀਵਨ ਮੁਕਤ ਕਰ, ਇਸ ਖੇਤ ਵਿੱਚ ਹੀ ਨਵੇਰਾ ਕਰ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਤੱਤ ਵਿਚਾਰ ਰਹਾਉ ਵਾਲੀਆਂ ਪੰਕਤੀਆਂ ਵਿੱਚ, ਜੋ ਸ਼ਬਦ ਦੀਆਂ ਆਰੰਭਕ ਪੰਕਤੀਆਂ ਵੀ ਨੇ, ਉਹਦੇ ਵਿੱਚ ਬਖਸ਼ਿਸ਼ ਕੀਤੀਆਂ ਹਨ। ਇਕਾਗਰ ਚਿੱਤ ਹੋ ਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਸ਼ਿਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਉੱਪਰ ਸਿਰਲੇਖ ਅੰਕਿਤ ਕੀਤਾ ਕਿ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਅੰਦਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅਤੇ ਛੇਵੇਂ ਘਰ ਵਿੱਚ ਜਿਹਦਾ ਸੰਗੀਤ ਨਾਲ ਸੰਬੰਧ ਹੈ ਉਹਦੇ ਵਿੱਚ ਗਾਉਣ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ। ਜਿਵੇਂ ਹਰ ਲਿਖਾਰੀ ਹਰ ਕਵੀ ਆਪਣੀ ਰਚਨਾ ਦੇ ਆਰੰਭ ਸਮੇਂ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕਰਦਾ, ਸਤਿਗੁਰੂ ਜੀ ਦੇ ਇਸ਼ਟ ਦੇਵ ਪਰਮੇਸ਼ਰ ਨੇ, ਸਤਿਗੁਰੂ ਜੀ ਰੱਬੀ ਕਵੀ ਨੇ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ, ਹਉ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ। ਰੱਬ ਦੇ ਦਰ ਦੇ ਢਾਡੀ, ਰੱਬ ਦੇ ਦਰ ਦੇ ਕਵੀ, ਰੱਬ ਦੇ ਦਰ ਦੇ ਸ਼ਾਇਰ, ਰੱਬੀ ਲਿਖਾਰੀ ਨੇ ਗੁਰੂ ਅਰਜਨ ਦੇਵ ਮਹਾਰਾਜ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਅਤੇ ਮੰਗਲਾਚਰਨ ਵੀ ਉਸ ਸੱਚ ਦਾ ਹੀ ਕਰ ਰਹੇ ਨੇ, ਇੱਕ ਓਅੰਕਾਰ ਕਿ ਉਹ ਪਰਮਾਤਮਾ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ, ਉਹ ਸੱਤ ਸਰੂਪ ਹੈ ਅਤੇ ਸੱਚੇ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ।
ਗਰੀਬ ਨਵਾਜ਼ ਜੀ ਬੜੀ ਨਿਮਰਤਾ ਦੇ ਨਾਲ ਇਹ ਪ੍ਰੇਰਨਾ ਕਰ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਹੇ ਪਿਆਰੇ ਸੰਤ ਜਨੋ, ਹੇ ਪਿਆਰੇ ਗੁਰਸਿੱਖੋ, ਸਾਡੀ ਇੱਕ ਬੇਨਤੀ ਸੁਣੋ, ਕਿਉਂਕਿ ਧਰਮ ਦੀ ਦੁਨੀਆਂ ਦੇ ਵਿੱਚ ਥਾ ਸੋਟਾ ਨਹੀਂ, ਬੇਨਤੀ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਸਤਿਗੁਰੂ ਬੇਨਤੀ ਕਰਦੇ ਨੇ, ਪ੍ਰੇਰਨਾ ਕਰਦੇ ਨੇ, ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ। ਹੇ ਪਿਆਰੇ ਸੰਤ ਜਨੋ, ਹੇ ਜਗਿਆਸੂ ਜਨੋ, ਹੇ ਸਾਧਨਾ ਕਰਨ ਵਾਲੇ ਗੁਰਸਿੱਖੋ, ਇਹ ਬੇਨਤੀ ਸੁਣੋ, ਇਹ ਪ੍ਰੇਰਨਾ ਸੁਣੋ।
ਹਰ ਬਿਨ ਮੁਕਤ ਨਾ ਕਾਹੂ ਜੀਓ।
ਇਹ ਪੱਕਾ ਹੀ ਹੈ ਕਿ ਹਰੀ ਪਰਮਾਤਮਾ ਨਾਲ ਜੁੜਨ ਤੋਂ ਬਿਨਾਂ ਕਿਸੇ ਨੇ ਵੀ ਅੱਜ ਤੱਕ ਮੁਕਤੀ ਪ੍ਰਾਪਤ ਨਹੀਂ ਕੀਤੀ। ਕੇਵਲ ਇੱਕੋ ਇੱਕ ਤਰੀਕਾ ਹੈ ਕਿ ਮਨੁੱਖ ਆਪਣੇ ਜੀਵਨ ਦਾਤੇ ਨਾਲ, ਕਰਤੇ ਪੁਰਖ ਨਾਲ, ਸਿਰਜਣਹਾਰ ਨਾਲ ਜੁੜੇ ਅਤੇ ਉਹਦਾ ਸਿਮਰਨ, ਉਹਦੀ ਭਗਤੀ, ਉਹਦੀ ਆਰਾਧਨਾ ਸਾਨੂੰ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਫਿਰ ਅਸੀਂ ਰਵਾਂਗੇ ਘਰ ਵਿੱਚ, ਘਰ ਬੰਧਨ ਨਹੀਂ ਬਣੇਗਾ। ਰਵਾਂਗੇ ਪੁੱਤਰ ਧੀਆਂ ਵਿੱਚ, ਪੁੱਤਰ ਧੀਆਂ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਐ ਰਾਮ ਕੇ ਦਾਸਾ, ਇਵੇਂ ਉਹ ਬੰਧਨ ਨਹੀਂ ਬਣੇਗਾ। ਫਿਰ ਤਾਂ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਵਿੱਚੇ ਗਰੇ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਾਹਿਬ ਕਹਿੰਦੇ ਗ੍ਰਿਸਤ ਮਾੜਾ ਨਹੀਂ, ਬੱਚੇ ਮਾੜੇ ਨਹੀਂ, ਧਨ ਮਾੜਾ ਨਹੀਂ, ਕਿਰਤ ਮਾੜੀ ਨਹੀਂ, ਮਾੜੇ ਤੇ ਬੰਧਨ ਨੇ। ਵੀ ਜਦੋਂ ਤੂੰ ਕਾਦਰ ਨਾਲੋਂ ਟੁੱਟ ਕੇ ਕੇਵਲ ਕੁਦਰਤ ਨਾਲ ਜੁੜ ਜਾਂਦਾ, ਜਦੋਂ ਦਾਤੇ ਨਾਲੋਂ ਟੁੱਟ ਕੇ ਕੇਵਲ ਦਾਤਾਂ ਨਾਲ ਜੁੜ ਜਾਂਦਾ, ਤੇ ਸਮਝ ਲੈ ਤੇਰੀ ਹਰ ਜ਼ਿੰਦਗੀ ਦੀ ਕਿਰਿਆ ਤੇਰੇ ਲਈ ਬੰਧਨ ਬਣ ਜਾਂਦੇ ਨੇ। ਤੇ ਜੇ ਇਹਨਾਂ ਵਿੱਚ ਰਹਿ ਕੇ ਤੂੰ ਆਪਣੇ ਸਿਰਜਣਹਾਰ ਨਾਲ ਜੁੜੇਗਾ ਤੇ ਫਿਰ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਜਿਹੜੇ ਰੱਬ ਦੇ ਸਿਮਰਨ ਵਿੱਚ ਜੁੜ ਗਏ, ਪਰਮੇਸ਼ੁਰ ਦੀ ਬੰਦਗੀ ਕਰਨ ਲੱਗ ਪਏ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਧਨ ਦੌਲਤ ਕਿਰਤ ਇਹ ਸਭ ਕੁਝ ਪਵਿੱਤਰ ਹੈ। ਤੇ ਜੇ ਕੇਵਲ ਧੰਦੇ ਹੀ ਕੀਤੇ ਨੇ, ਜੇ ਕੇਵਲ ਸਾਰੀ ਦਿਹਾੜੀ ਇਹੀ ਗਿਣਤੀ ਮਿਣਤੀ ਚੱਲ ਰਹੀ ਹੈ ਕਿ ਮੈਂ ਕਿਹੜੇ ਪਾਸਿਓਂ ਕਿਸ ਤਰੀਕੇ ਦੇ ਨਾਲ ਧਨ ਕਮਾ ਸਕਦਾ, ਤੇ ਸਾਹਿਬ ਕਹਿੰਦੇ ਫਿਰ ਤਾਂ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਜੇ ਕਿਤੇ ਤੇਰਾ ਧੰਦਾ ਧਰਮ ਬਣ ਜਾਵੇ ਤੇ ਉਹ ਧੰਦਾ ਵੀ ਬੰਧਨ ਰਹਿਤ ਹੋਵੇਗਾ, ਤੈਨੂੰ ਬੰਦ ਖਲਾਸੀ ਦਵਾਵੇਗਾ, ਤੂੰ ਬੰਧਨਾਂ ਤੋਂ ਮੁਕਤ ਹੋ ਕੇ, ਜੀਵਨ ਮੁਕਤ ਹੋ ਕੇ ਆਪਣੇ ਆਪ ਨੂੰ ਸੱਚਮੁੱਚ ਖਲਾਸ ਕਰਕੇ, ਸੁਰਖਰੂ ਕਰਕੇ ਸੰਸਾਰ ਤੋਂ ਤੁਰੇਗਾ। ਇਸ ਕਰਕੇ ਸਾਹਿਬ ਨੇ ਮੋਹਰ ਲਾਈ ਤੇ ਸਾਨੂੰ ਸਾਰਿਆਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਇਹ ਭਰੋਸਾ ਹੈ, ਇਹ ਵਿਸ਼ਵਾਸ ਹੈ ਕਿ ਸਤਿਗੁਰੂ ਜੀ ਅਸੀਂ ਦੂਰੋਂ ਚੱਲ ਕੇ ਤੁਹਾਡੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹਾਂ ਅਤੇ ਅੱਜ ਤੁਸੀਂ ਸਾਡੀ ਝੋਲੀ ਵਿੱਚ ਆਹ ਉਪਦੇਸ਼ ਪਾਇਆ ਕਿ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਕਿ ਹਰੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਉਹਦੀ ਬੰਦਗੀ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋ ਸਕਦਾ ਕਿਉਂਕਿ ਕੇਵਲ ਪਰਮੇਸ਼ੁਰ ਦੀ ਬੰਦਗੀ ਪਰਮੇਸ਼ੁਰ ਦੀ ਇਬਾਦਤ ਹੀ ਸਾਨੂੰ ਬੰਧਨ ਰਹਿਤ ਕਰਦੀ ਹੈ ਜੀਵਨ ਮੁਕਤ ਕਰਦੀ ਹੈ।
ਰਹਾਓ
ਰਹਾਓ ਦਾ ਮਤਲਬ ਹੈ ਠਹਿਰਾਓ ਵਿਸ਼ਰਾਮ ਕਿ ਇਹਨਾਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੇਨ ਆਈਡੀਆ ਸਤਿਗੁਰੂ ਜੀ ਜੋ ਤੱਤ ਭਾਵ ਸਮਝਾਉਂਦੇ ਹਨ
ਮਨ ਨਿਰਮਲ ਕਰਮ ਕਾਰ ਤਾਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ।
ਹੇ ਮੇਰੇ ਮਨ ਆਪਣੀ ਜ਼ਿੰਦਗੀ ਵਿੱਚ ਉਹ ਕਰਮ ਕਰ ਜਿਹੜੇ ਤੈਨੂੰ ਨਿਰਮਲ ਕਰਨ ਵਾਲੇ ਹੋਣ ਪਵਿੱਤਰ ਕਰਨ ਵਾਲੇ ਹੋਣ। ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਸ਼ੂ ਤਾਈਐ ਸੋ ਕਿਛ ਕਰ ਜਿੱਤ ਮੈਲ ਨਾ ਲਾਗੈ ਸੋਈ ਕੰਮ ਕਮਾਏ ਜਿੱਤ ਮੁੱਖ ਉਜਲਾ। ਉਹ ਕੰਮ ਕਰ ਵੀ ਤੇਰਾ ਮੁੱਖ ਉਜਲਾ ਤੇਰਾ ਮੁੱਖ ਚਿੱਟਾ ਮੈਲ ਰਹਿਤ ਸੁਰਖਰੂ ਹੋਵੇ। ਉਹ ਕਰਮ ਨਾ ਕਰੀ ਜਿਹੜੇ ਕਰਮ ਤੇਰੇ ਜੀਵਨ ਨੂੰ ਮੈਲਾ ਕਰ ਦੇਣ। ਮਨ ਨਿਰਮਲ ਕਰਮ ਹੇ ਮੇਰੇ ਮਨਾ ਤੂੰ ਉਹ ਕਰਮ ਕਰ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਪਵਿੱਤਰਤਾ ਤੇਰੀ ਜ਼ਿੰਦਗੀ ਦੇ ਵਿੱਚ ਪਾਗੀਜਗੀ ਤੇਰੀ ਜ਼ਿੰਦਗੀ ਦੇ ਵਿੱਚ ਨਿਰਮਲਤਾਈ ਲਿਆਉਣ ਵਾਲੇ ਹੋਣ। ਮਨ ਨਿਰਮਲ ਕਰਮ ਕਰ ਅਤੇ ਅਗਲੀ ਗੱਲ ਵੀ ਜਿੱਥੇ ਪਵਿੱਤਰ ਕਰਮ ਕਰੇ ਉੱਥੇ ਫਿਰ ਜੁੜਨਾ ਕਿਹਦੇ ਨਾਲ ਹੈ ਤਾਰਨ ਤਰਨ ਹਰ ਕਿ ਜਿਹੜਾ ਪਰਮੇਸ਼ੁਰ ਹੈ ਉਹ ਭਾਵ ਸਾਗਰ ਤੋਂ ਤਾਰਨ ਵਾਸਤੇ ਇੱਕ ਜਹਾਜ਼ ਦੀ ਤਰ੍ਹਾਂ ਹੈ ਜਿਵੇਂ ਦਾਸ ਨੇ ਆਰੰਭ ਵਿੱਚ ਵੀ ਬਚਨ ਕਹੇ ਵੀ ਗਹਿਓ ਨਾ ਰਾਮ ਜਹਾਜ਼। ਤੂੰ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਦਾ ਆਸਰਾ ਕਿਉਂ ਨਹੀਂ ਲੈਂਦਾ ਕਿਉਂਕਿ ਚਰਨ ਬੋਹਿਤ ਪ੍ਰਭ ਦੇਤ ਗੁਰੂ ਨੇ ਤੈਨੂੰ ਪਰਮੇਸ਼ੁਰ ਦੇ ਚਰਨਾਂ ਦਾ ਪ੍ਰਭੂ ਦੇ ਸਿਮਰਨ ਦਾ ਆਸਰਾ ਰੂਪੀ ਬੋਹਿਤ ਆਸਰਾ ਰੂਪੀ ਜਹਾਜ਼ ਦਿੱਤਾ ਹੈ ਅਤੇ ਤੂੰ ਇਹਦੇ ਵਿੱਚ ਸਵਾਰ ਹੋ ਕੇ ਆਪਣੇ ਆਪ ਨੂੰ ਭਵ ਸਾਗਰ ਤੋਂ ਪਾਰ ਕਰਨਾ। ਅਤੇ ਸਤਿਗੁਰਾਂ ਨੇ ਬਾਣੀ ਵਿੱਚ ਪ੍ਰਸ਼ਨ ਵੀ ਕੀਤਾ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਧ ਚੜਿਆ ਜਾਏ ਸਤਿਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਗੁਰੂ ਦੇ ਹੁਕਮ ਵਿੱਚ ਚੱਲ ਕੇ ਹੀ ਅਸੀਂ ਇਸ ਤਰ੍ਹਾਂ ਪਰਮੇਸ਼ੁਰ ਰੂਪੀ ਜਹਾਜ਼ ਵਿੱਚ ਬੈਠ ਕੇ ਆਪਣੇ ਆਪ ਨੂੰ ਪਾਰ ਕਰਾ ਸਕਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਤਰ੍ਹਾਂ ਦੇ ਜਿਹੜੇ ਬੇੜੇ ਨੇ ਉਹ ਪਾਰ ਕੀਤੇ ਨੇ। ਸਭ ਤੋਂ ਪਹਿਲਾਂ ਹੈ ਕਿਰਤ ਦਾ ਬੇੜਾ, ਉਹ ਚਾਹੇ ਖੇਤੀ ਹੋਵੇ, ਦੁਕਾਨ ਹੋਵੇ, ਨੌਕਰੀ ਹੋਵੇ, ਵਪਾਰ ਹੋਵੇ, ਜਦੋਂ ਕਿਤੇ ਇਹਨਾਂ ਖੇਤਰਾਂ ਵਿੱਚ ਕੋਈ ਨੁਕਸਾਨ ਹੁੰਦਾ ਨਾ ਤਾਂ ਲੋਕ ਕਹਿੰਦੇ ਨੇ ਮਾਲਕਾ ਕਿਰਪਾ ਕਰ ਅਕਿਰਤ ਦਾ ਬੇੜਾ ਪਾਰ ਲੱਗ ਜਾਵੇ। ਦੂਸਰਾ ਸੀ ਧਰਮ ਦਾ ਬੇੜਾ, ਜਦੋਂ ਔਰੰਗਜ਼ੇਬ ਦੇ ਜ਼ੁਲਮ ਰੂਪੀ ਤੂਫਾਨ ਵਿੱਚ ਹਿੰਦੂ ਧਰਮ ਦੀ ਬੇੜੀ ਡੁੱਬਣ ਲੱਗੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਦਾ ਚੱਪੂ ਲਾ ਕੇ ਉਹਨਾਂ ਦੀ ਬੇੜੀ ਨੂੰ ਪਾਰ ਕਰ ਦਿੱਤਾ। ਅਤੇ ਤੀਸਰੀ ਬੇੜੀ ਸਾਡੀ ਜੀਵਨ ਦੀ ਬੇੜੀ ਹੈ ਜੋ ਪਰਮਾਤਮਾ ਅਤੇ ਗੁਰੂ ਨੇ ਪਾਰ ਕਰਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਸ਼ਨ ਕੀਤਾ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਫੁਨ ਕਰੀ ਕੌਣ ਨਾਮ ਗੁਰ ਜਾਕੈ ਸਿਮਰੈ ਭਵ ਸਾਗਰ ਕੋ ਤਰਈ। ਅੱਗੇ ਆਪ ਹੀ ਉੱਤਰ ਦਿੱਤਾ ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਨਾਨਕ ਭਉਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ। ਤੂੰ ਦੁਨੀਆਂ ਦੇ ਗੀਤ ਤਾਂ ਬੜੇ ਗਾਏ ਬੜੇ ਸੁਣੇ ਨੇ, ਕਦੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ, ਕਦੇ ਪਰਮਾਤਮਾ ਦੀ ਕੀਰਤੀ ਰੂਪੀ ਗੀਤ ਗਾਇਆ ਕਰ, ਸੁਣਿਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ। ਜੇ ਆਹ ਗੀਤ ਗਾਉਣ ਲੱਗ ਪਵੇਗਾ, ਉਹਦੀ ਕੀਰਤੀ ਕਰਨ ਲੱਗ ਪਵੇਗਾ ਤੇ ਸੱਚਮੁੱਚ ਤੇਰਾ ਬੇੜਾ ਭਵ ਸਾਗਰ ਵਿੱਚੋਂ ਪਾਰ ਹੋ ਜਾਵੇਗਾ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਨਗਰ ਵਸਾਏ ਉਹਨਾਂ ਨਗਰਾਂ ਦੇ ਵਿੱਚੋਂ ਇੱਕ ਨਗਰ ਦਾ ਨਾਮ ਤਰਨ ਤਾਰਨ ਵੀ ਰੱਖਿਆ ਕਿ ਸੱਚਮੁੱਚ ਗੁਰੂ ਆਪ ਵੀ ਤਰਿਆ ਅਤੇ ਸਾਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ। ਜੋ ਡੁਬੰਦੇ ਆਪ ਤਰਾਏ ਕਿਨਖੇ, ਜਿਹੜੇ ਆਪ ਡੁੱਬਣ ਵਾਲੇ ਹੋਣ ਉਹ ਦੂਜਿਆਂ ਨੂੰ ਕਿਵੇਂ ਪਾਰ ਕਰਨਗੇ। ਉਹਨਾਂ ਬਾਰੇ ਤੇ ਕਿਹਾ, ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਹਾਰੇ। ਜਦੋਂ ਕੱਚਾ ਪਿੱਲਾ ਕੋਈ ਪਖੰਡੀ ਹੋਵੇ ਤੇ ਵੇਖੋ ਉਹ ਆਪ ਤੇ ਡੁੱਬਦਾ ਹੀ ਹੈ, ਨਾਲ ਆਪਣੇ ਚੇਲਿਆਂ ਨੂੰ ਵੀ ਡੋਬ ਦਿੰਦਾ। ਇਸ ਕਰਕੇ ਗਰੀਬ ਨਵਾਜ਼ ਨੇ ਸਿੱਖਿਆ ਦਿੱਤੀ ਕਿ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਜਿਹੜਾ ਆਪ ਵੀ ਮੁਕਤ ਹੈ, ਆਪ ਵੀ ਭਵ ਸਾਗਰ ਤੋਂ ਤਰਿਆ ਤੇ ਸਾਨੂੰ ਵੀ ਭਵ ਸਾਗਰ ਤੋਂ ਤਰਨ ਦੀ ਜੁਗਤੀ ਦੱਸਦਾ ਤੇ ਫਿਰ ਪਾਰ ਵੀ ਕਰ ਦਿੰਦਾ। ਕਲ ਯੁੱਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਜਦੋਂ ਪਿਤਾ ਕਾਲੂ ਜੀ ਨੇ ਅਖੀਰਲੇ ਸਮੇਂ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕੀਤੀ ਪਾਤਸ਼ਾਹ ਕਿ ਤੁਸੀਂ ਸੱਜਣ ਵਰਗੇ ਠੱਗਾਂ ਨੂੰ, ਭੂਮੀਏ ਵਰਗੇ ਚੋਰਾਂ ਨੂੰ, ਨੂਰਸ਼ਾਹ ਵਰਗੀ ਜਾਦੂਗਰਨੀ, ਬੜੇ ਬੜੇ ਅਪਰਾਧੀ ਪਾਪੀਆਂ ਦੇ ਬੇੜੇ ਪਾਰ ਕਰ ਦਿੱਤੇ, ਮੈਨੂੰ ਵੀ ਕੋਈ ਐਸਾ ਉਪਦੇਸ਼ ਦਿਓ ਕਿ ਮੇਰੇ ਜੀਵਨ ਵਿੱਚੋਂ ਵੀ ਮੋਹ ਮਾਇਆ ਦੇ ਬੰਧਨ ਟੁੱਟ ਜਾਣ ਅਤੇ ਮੈਂ ਵੀ ਭਵ ਸਾਗਰ ਤੋਂ ਪਾਰ ਹੋ ਜਾਵਾਂ। ਕਵੀ ਸੰਤੋਖ ਸਿੰਘ ਹੋਣੀ ਲਿਖਦੇ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਨੂੰ ਇੱਕ ਜੁਗਤੀ ਦਿੱਤੀ। ਕਹਿਣ ਲੱਗੇ, ਪਿਤਾ ਜੀ ਸੁਣ ਪਿਤ ਇਹ ਮਤ ਨੌਕਾ ਨਿਆਈ, ਦਰਬ ਮੋ ਜਲ ਸਰਤਾ ਧਾਈ, ਜੇ ਨੌਕਾ ਮੈਂ ਜਲ ਭਰ ਜਾਵੈ ਤਤ ਛਿਨ ਆਪਣੇ ਬੀਚ ਡੁਬਾਵੈ। ਹੇ ਪਿਤਾ, ਮਨੁੱਖ ਦੀ ਮਤ ਇੱਕ ਬੇੜੀ ਵੱਤ ਹੈ, ਜੇ ਬੇੜੀ ਪਾਣੀ ਦੇ ਉੱਪਰ ਰਹੇਗੀ ਤੇ ਪਾਰ ਹੋ ਜਾਵੇਗੀ, ਤੇ ਜੇ ਪਾਣੀ ਬੇੜੀ ਵਿੱਚ ਪੈ ਗਿਆ ਤੇ ਉਹੀ ਪਾਣੀ ਜਿਹਦੇ ਤੇ ਬੇੜੀ ਨੇ ਤਰਨਾ ਸੀ ਉਹੀ ਉਹ ਬੇੜੀ ਨੂੰ ਡੋਬਣ ਦਾ ਕਾਰਨ ਬਣਦਾ। ਸਤਿਗੁਰ ਖੇਵਟ ਮਿਲੈ ਜੇ ਆਈ, ਜੇ ਕਿਤੇ ਵੱਡੇ ਭਾਗਾਂ ਨਾਲ ਗੁਰੂ ਮਲਾਹ ਮਿਲ ਪਵੇ ਤੇ ਸੱਚਮੁੱਚ ਸਾਡੀ ਜੀਵਨ ਰੂਪੀ ਬੇੜੀ ਨੂੰ ਉਹ ਪਾਰ ਲਾ ਦਿੰਦਾ। ਗਰੀਬ ਨਵਾਜ਼, ਜਿੱਥੇ ਆਪ ਕਲ ਯੁੱਗ ਜਹਾਜ਼ ਅਰਜਨ ਗੁਰੂ ਨੇ, ਉੱਥੇ ਸਾਨੂੰ ਇੱਕ ਸਿੱਖਿਆ ਦੇ ਰਹੇ ਨੇ ਕਿ ਹੇ ਮੇਰੇ ਮਨ, ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ। ਉਹ ਪਰਮਾਤਮਾ ਜਿਹਦਾ ਨਾਮ ਭਵ ਸਾਗਰ ਤੋਂ ਪਾਰ ਕਰਨ ਲਈ ਇੱਕ ਜਹਾਜ਼ ਦੀ ਤਰ੍ਹਾਂ ਹੈ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ, ਹੋਰ ਜਿੰਨੇ ਵੀ ਜੰਜਾਲ ਨੇ, ਜਿੰਨੇ ਵੀ ਝੰਬੇਲੇ ਨੇ ਨਾ, ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ। ਇਸ ਕਰਕੇ ਤੂੰ ਸਾਰੇ ਝੰਬੇਲਿਆਂ ਤੋਂ ਉੱਪਰ ਉੱਠ, ਕਿਉਂਕਿ ਜੋ ਕੁਝ ਤੂੰ ਆਪਣਾ ਮੰਨੀ ਬੈਠਾ ਨਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾਡ ਸਗਲ ਜੰਜਾਲ। ਇਹ ਜੰਜਾਲ ਛੱਡ, ਕਿਉਂਕਿ ਜੋ ਕੁਝ ਵੀ ਤੂੰ ਵੇਖਦਾ ਉਹ ਬਿਨਸਨਹਾਰ ਹੈ। ਕੋਈ ਅੱਜ ਬਿਨਸ ਜਾਣਾ, ਕਿਸੇ ਨੇ ਕੱਲ੍ਹ ਬਿਨਸ ਜਾਣਾ ਅਤੇ ਕਿਸੇ ਨੇ ਪਰਸੋਂ। ਜੋ ਉਪਜਿਓ ਸੋ ਬਿਨਸ ਹੈ ਪਰੋ, ਪਰੋ ਦਾ ਅਰਥ ਹੈ ਪਰਸੋਂ, ਆਜ ਦਾ ਅਰਥ ਹੈ ਅੱਜ, ਕਾਲ ਦਾ ਅਰਥ ਹੈ ਕੱਲ੍ਹ। ਇਸ ਕਰਕੇ ਨਾਨਕ ਹਰ ਗੁਣ ਗਾਏ ਲੈ ਛਾਡ ਸਗਲ ਜੰਜਾਲ, ਤੂੰ ਇਹ ਜੰਜਾਲ ਛੱਡ ਕੇ ਹਰੀ ਪਰਮਾਤਮਾ ਦੇ ਗੁਣ ਗਾ, ਕਿਉਂਕਿ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਇਹ ਹੋਰ ਹੋਰ ਜੰਜਾਲ, ਹੋਰ ਹੋਰ ਝੰਬੇਲੇ ਜਿਹੜੇ ਨੇ, ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹਨ।
ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ।
ਪ੍ਰਕਾਸ਼ ਰੂਪੀ ਪਰਮਾਤਮਾ ਨਾਲ ਜੁੜਨਾ ਹੀ ਅਸਲ ਵਿੱਚ ਜੀਵਨ ਹੈ, ਕਿਉਂਕਿ ਜੀਵਨ ਤੋ ਗਨੀਐ ਹਰ ਪੇਖਾ। ਜੀਵਨ ਹੈ ਹੀ ਤਦ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਦੇ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੀਵਨ ਸੱਚਮੁੱਚ ਜਿਹੜਾ ਗੁਰੂ ਕੀ ਸੰਗਤ ਨਾਲ ਜੁੜ ਗਿਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਸਭ ਕਹਿੰਦੇ ਜੀਵਨ ਦੇਵਾ ਦੇਵਾ ਦਾ ਅਰਥ ਹੈ ਦੇਵ ਰੂਪੀ ਪ੍ਰਕਾਸ਼ ਰੂਪੀ ਪਰਮਾਤਮਾ, ਜੋ ਦੇਵਾਨ ਦੇਵ ਰਾਜਾਨ ਰਾਜ, ਜਿਹੜਾ ਰਾਜਿਆਂ ਦਾ ਰਾਜਾ ਹੈ, ਦੇਵਤਿਆਂ ਦਾ ਦੇਵਤਾ ਹੈ, ਸਭ ਤੋਂ ਵੱਡਾ ਦੇਵਤਾ ਉਹ ਹੈ ਪਰਮੇਸ਼ਰ। ਅਤੇ ਸਾਡੇ ਕੋਲ ਜੀਵਨ ਕਦੋਂ ਆਵੇਗਾ? ਜਦੋਂ ਅਸੀਂ ਉਸ ਪ੍ਰਕਾਸ਼ ਰੂਪੀ ਪਰਮਾਤਮਾ ਨਾਲ ਜੁੜਾਂਗੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਉਸ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਵਿੱਚ, ਸੇਵਾ ਦਾ ਅਰਥ ਹੈ ਉਹਦੀ ਬੰਦਗੀ ਵਿੱਚ, ਉਹਦੀ ਭਗਤੀ ਵਿੱਚ ਜੁੜਾਂਗੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ, ਮੇਰੇ ਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ। ਅਤੇ ਜਿਹੜਾ ਉਪਦੇਸ਼ ਮੇਰੇ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਹੈ ਨਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਗੁਰੂ ਦਾ ਇਹ ਉਪਦੇਸ਼ ਹੈ ਕਿ ਜੇ ਸੱਚਮੁੱਚ ਤੂੰ ਜਿਉਂਦਿਆਂ ਵਿੱਚ ਹੋਣਾ, ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਏ ਆਸ। ਮਤਾਂ ਜਾਣੋ ਕਿ ਰੱਬ ਨਾਲੋਂ ਟੁੱਟ ਕੇ, ਜੀਵਨ ਦਾਤੇ ਨਾਲੋਂ ਟੁੱਟ ਕੇ ਕੋਈ ਜਿਉਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਭ ਕਹਿੰਦੇ ਉਹ ਜਿਉਂਦੇ ਨੇ ਜਿਹੜੇ ਜੀਵਨ ਦਾਤੇ ਨਾਲ ਜੁੜ ਗਏ, ਹੋਰ ਕੋਈ ਨਹੀਂ ਜਿਉਂਦਾ। ਅਤੇ ਜੇ ਕੋਈ ਦਾਅਵਾ ਕਰੇ ਵੀ ਮੈਂ ਜਿਉਂਦਾ ਹਾਂ, ਤਾਂ ਸਾਹਿਬ ਕਹਿੰਦੇ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਉਹਦਾ ਜੀਵਨ ਪਤਹੀਣ ਆ, ਇੱਜ਼ਤਹੀਣ ਹੈ। ਅਤੇ ਜਿਵੇਂ ਜਿਸ ਬੰਦੇ ਦੀ ਕੋਈ ਇੱਜ਼ਤ ਨਾ ਹੋਵੇ, ਉਹ ਕਹਿੰਦਾ ਮੈਂ ਤਾਂ ਜਿਉਂਦਿਆਂ ਹੀ ਮਰਿਆਂ ਦੇ ਬਰਾਬਰ ਹਾਂ। ਪਹਿਲੀ ਗੱਲ ਤਾਂ ਉਹ ਜਿਉਂਦੇ ਨਹੀਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਉਹ ਕਹਿੰਦੇ ਨੇ ਵੀ ਅਸੀਂ ਜਿਉਂਦੇ ਹਾਂ, ਪਤ ਲੱਥੀ ਜਾਏ, ਮਾਲਕ ਤੋਂ ਬਿਨਾਂ ਉਹਨਾਂ ਦੀ ਪਤ ਕੋਈ ਨਹੀਂ। ਕਿਉਂਕਿ ਤਿੰਨ ਪਤ ਤਿੰਨ ਮਤ ਤਿੰਨ ਧਨ ਪੱਲੈ, ਜਿਨ ਹਿਰਦੈ ਰਹਿਆ ਸਮਾਏ। ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਵੱਸਦਾ ਨਾ, ਉਹਦੀ ਪਤ ਹੈ, ਉਹਦੀ ਸ੍ਰੇਸ਼ਟ ਮਤ ਹੈ, ਉਹੀ ਧਨਵੰਤ ਹੈ। ਉਹਨਾਂ ਨੂੰ ਭਾਵੇਂ ਕੋਈ ਆਖੈ ਭੂਤਨਾ, ਕੋ ਕਹਿ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਉਹਨਾਂ ਦੀ ਇੱਜ਼ਤ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਕੋਈ ਕੁਰਾਈਆ ਬਿਤਾਲਾ ਕਹੀ ਜਾਵੇ, ਉਹ ਲੋਕ ਖੁਦ ਕੁਰਾਏ ਪੈ ਜਾਂਦੇ ਨੇ, ਖੁਦ ਬਿਤਾਲੇ ਹੋ ਜਾਂਦੇ ਨੇ, ਪਰ ਉਹਨਾਂ ਦੀ ਇੱਜ਼ਤ ਵਿੱਚ, ਉਹਨਾਂ ਦੀ ਪਤ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਿਸ ਪਤ ਰਾਖੇ ਸਾਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਇਸ ਲਈ ਗਰੀਬ ਨਵਾਜ ਕਿਰਪਾ ਕਰ ਰਹੇ ਨੇ ਕਿ ਮੈਨੂੰ ਮੇਰੇ ਗੁਰੂ ਨੇ ਇਹ ਉਪਦੇਸ਼ ਦਿੱਤਾ ਕਿ ਸਾਰੇ ਆਸਰੇ ਛੱਡ ਕੇ ਇੱਕ ਪਰਮੇਸ਼ਰ ਦੇ ਨਾਲ ਜੁੜਨਾ ਹੈ।
ਇਸ ਸਿਉਂ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਅੰਤ ਕੀ ਬਾਰ ਉਹ ਸੰਗ ਨਾ ਚਾਲੈ।
ਤਿਸਿਓ ਨਾ ਲਾਈਐ ਹੀਤ, ਕਹਿੰਦੇ ਉਹਦੇ ਨਾਲ ਹਿੱਤ ਜੋੜਨ ਦਾ, ਉਹਦੇ ਨਾਲ ਮੋਹ ਕਰਨ ਦਾ ਕੀ ਫਾਇਦਾ, ਜਿਹਦੀ ਕੋਈ ਪਾਇਆ ਹੀ ਨਹੀਂ ਹੈ। ਕਿਉਂਕਿ ਜਿਹਦੇ ਨਾਲ ਅਸੀਂ ਜੁੜ ਰਹੇ ਹਾਂ ਉਹ ਅੱਜ ਹੈ, ਕੱਲ੍ਹ ਨੂੰ ਨਹੀਂ ਹੈ। ਅਤੇ ਫਿਰ ਪਰਮਾਤਮਾ ਨੂੰ ਛੱਡ ਕੇ ਜਿਹਦੇ ਨਾਲ ਜੁੜ ਰਹੇ ਹਾਂ, ਅੰਤ ਕੀ ਬਾਰ ਉਹ ਸੰਗ ਨਾ ਚਾਲੈ। ਉਹ ਅੰਤ ਵੇਲੇ ਸਾਡੇ ਨਾਲ ਨਿਭਣ ਵਾਲਾ ਨਹੀਂ। ਕਿਉਂਕਿ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉਂ ਲੱਗਾ ਹੇਤ। ਜਿਨ੍ਹਾਂ ਨਾਲ ਅਸੀਂ ਹਿੱਤ ਜੋੜਿਆ ਹੁੰਦਾ, ਉਹ ਇੱਕ ਖਿਨ ਦੇ ਵਿੱਚ ਹੀ ਛੱਡ ਕੇ ਚਲੇ ਜਾਂਦੇ ਨੇ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੈ, ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟਕਾਸਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਜਦੋਂ ਬਿਪਤਾ ਆਉਂਦੀ ਹੈ ਤੇ ਸਾਰੇ ਸਾਥ ਛੱਡ ਜਾਂਦੇ, ਪਰ ਕਹਿੰਦੇ ਜੇ ਕਿਤੇ ਉਸ ਵੇਲੇ ਵੀ ਤੈਨੂੰ ਰੱਬ ਚੇਤੇ ਆ ਜਾਵੇ ਨਾ। ਜਾਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾਂ, ਸਾਕ ਭਿਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। चित आवै उस पार ब्रह्म लगै न तत्ती वाओ। सब कहिंदे वो फिर तेरी रख्या करदा ते उन्नू छड़ के तू जेदे नाल भी जुड़दा अंत की बार वो संग ना चालै संग ना चालस तेरा धना। तू क्या लपटावै मूर्ख मना संग ना चालै बिन भजन विख्या सगली शार हर हर नाम कमावना नानक ए धन सार। साखती पाप कर कर विख्या धन संचया तिना एक विख नाल ना जाई वो एक कदम भी नाल नहीं तुरदा। मनुख सारा कुछ छड के फिर अकला ही संसार तो तुरदा अखीर वेले केवल एक परमेश्वर ही है जेड़ा इहदे नाल निभण वाला है।
मन तन तू आराध हर के प्रीतम साध जा कै संग तेरे बंधन छूटा।
इसलिए तू ए करिया कर पी मन तन, मन दा अर्थ है मन विच ते तन दा अर्थ है हिरदे विच। मन नू भी सिहारी है ते तन नू भी सिहारी है। मन तन तू आराध, तू अपने मन विच अपने हिरदे विच उस परमेश्वर की आराधना कर। हर के प्रीतम साध, जिहड़े परमात्मा दे प्यारे संत जन गुरमुख प्यारे गुरसिख ने उन्हां दी संगत विच रहा कर, क्योंकि उन्हां दी संगत विच जाके साहब कहिंदे फिर जाकै संग तेरे बंधन छूटै। उन्हां दी संगत विच रह के तेरे बंधन जिहड़े ने इन्हां तों तैनू छुटकारा मिलेगा। ते जे तू किसी होर इकट्ठ विच चलिया गया ते भाई गुरदास जी कहिंदे ने काहू की संगत मिल जीवन मुक्त होत, काहू की संगत मिल जमपुर जात है। रब नाल जुड़िया होया दी संगत करेगा ते जीवन मुक्त होवेगा। ते जे किते पखंडियां नाल जुड़ गया ते फिर जमपुरी वल जाना पवेगा, क्योंकि एक संगत उह है जिहड़ी तेरे बंधन कटदी है। एक उत्तम पंथ सुनियो गुर संगत तेह मलंत जम त्रास मिटाई, ते एक वह इकट्ठ ने जिन्हां वे जाके जीवन मैले हो जाते ने, जीवन बेपत हो जाते ने, जीवन बर्बाद हो जाते ने। साहब कहिंदे उस इकट्ठ तो बची जिहड़े जीवन मैले कुचैले करन वाला इकट्ठ होवे, ते उस संगत नाल जुड़ी जिथे तेरे जीवन की घाड़त कड़ी जाती होवे। इसे करके साहब जी ने सानू ये प्रेरणा की कि जिन्हां दी संगत वे जा के तेरे जीवन विच्चों दुरमत दे भैड़ी मत दे बंधन कटे जान, उन्हां सजणां दी संगत विच रही जिन्हां दे संदड़ियां दुरमत वंजे मित्र साडड़े सेई, जिन्हां दी संगत वे जा के सचमुच जीवन पवित्र हो जावे।
गहो पार ब्रह्म सरन हिरदय कमल चरण अवर आस काश पटल ना कीजै।
इसलिए तू गहो पार ब्रह्म शरण, सारे आसरे छड के परमेश्वर दी शरण ग्रहण कर। इसलिए मेरे गुरु अर्जन देव महाराज ने वचन कहे ने कि हे मेरे मालक साडे कोल विखावे वाला कोई जप तप जां कोई संजम नहीं। जप तप संजम धर्म ना कमाया सेवा साध ना जानिया हर राया कहो नानक हम नीच करमा शरण परे की राखो शर्मा। असी सारे आसरे छड के तेरी शरण विच हाँ, ते हुण एक विश्वास है कि जो शरण आवै तिस कंठ लावै ये बिरध स्वामी संदा। जो तेरी शरणाई हर जियो तिन तू राखन जोग। भगत सदना जी का एको ही शब्द है गुरु ग्रंथ साहिब विच, ते उन्होंने परमात्मा की शरण की गल की कहन लगे तव गुण कहां जगत गुरा जो कर्म ना नासै सिंह शरण कत जाइए जो जंबो ग्रासै। कहिंदे जे शेर की शरण वे जा के गिदड़ां दा ही डर रहा ते फिर शेर की शरण का फायदा की है। प्रभु तेरी शरण विच आउणा शेर की शरण विच आउणा, ते तेरे तो बाद फिर सानू किसी होर शक्ति तो डरन की लोड़ नहीं, क्योंकि शेर की शरण वे जा के फिर गिदड़ां दा डर खत्म हो जाता है। इस करके गरीब नवाज सिक्ख्या दे रहे ने गहो पार ब्रह्म शरण, अपनी जिंदगी दे विच पार ब्रह्म परमेश्वर की शरण नू ग्रहण करो। हिरदय कमल चरण परमात्मा दे कमल सरीखे चरण, क्योंकि कमल का फुल निरलेपता का, कोमलता का, पवित्रता का प्रतीक मनिया गया। वो चिकड़ विच उग के भी निरलेप रहिंदा। गुरु ते परमेश्वर दे चरण रब नाल जुड़न वाले दी जिंदगी बिल्कुल इवें पवित्र हो जाती जिवें चिकड़ विच कमल का फुल उग के निरलेप रहिंदा। भवर तुम्हारा ए मन होवो हर चरना हो कौला, साहब कहिंदे उहदे नाल जुड़ जे दे चरण कमल भाव परमेश्वर की हजूरी, परमेश्वर की जिहड़ी शरण है उहनू माण, ते जदों उहदे कमल सरीखे चरणा नाल जुड़ेगा, उहदी चरण शरण ग्रहण करेगा। उहदे चरण की ने? चित चरण नाम, हिरदे विच उहदा नाम वसा, इह उहदे चरण ने। हिरदा चरण शब्द सतगुर को नानक बांधियो पाल, गुरु का शब्द हिरदे विच वसा, इह गुरु दे चरण ने। आ जदों चरण शरण अपने जीवन विच ग्रहण करेगा, ते नाल एक चेता रखी कि अवर आस कश पटल ना कीजै, किसे होर दी आस ना रखी, किसे होर दा आसरा अपनी जिंदगी विच ना तकी, क्योंकि सारी आस छड के केवल एक परमेश्वर उपर आस रख। एक उपर जिस जन की आसा, तिस की कटिया जम की फासा। जिहदी एक दे उपर आस है, उहदी जम दी फाई कटी जांदी है।
सोई भगत ज्ञानी ध्यानी तपा सोई, नानक जा कौ कृपा कीजै।
हे नानक, जिहदे ते परमेश्वर कृपा कर दिंदा है, उहनूं ही आपां ज्ञानवान कह सकदे हां, उहनूं ही ध्यान जोड़न वाला कह सकदे हां। असल विच उही सब तों वड्डा तपा है। ते उवें जे आपां परमेश्वर नाल नहीं जुड़े, ते साहिब कहिंदे क्या जप, क्या तप, क्या व्रत पूजा, जांकै हिरदै भाउ है दूजा। तूं किहड़ा जप कीता, किहड़ा तप साध्या, तेरे हिरदे विच तां परमेश्वर वसिया ही नहीं। जप ते उहदा करना सी, बंदगी तां उहदी करनी सी। सचमुच जे उहदे नाल जुड़ जावेगा, उहदी कृपा दा पात्र बन जावेगा। यही असल विच साहब कहिंदे ने जीवन दे विच असल ज्ञानी बनना, असल ध्यान जोड़न वाला बनना, ते यही असल तप है। पुठे लटक के तप करन वाला तप गुरमत ने प्रवान नहीं कीता। गुरमत आखदी है गुर सेवा तपां सिर तपसार, गुरु दी सेवा परमेश्वर दा सिमरन इह तपां सिर तपसार है। यही सानू बंधना तों मुक्त करन वाला है। शास्त्रकारां ने चार तरह की मुक्ति दसी, मैं कह के समाप्ति करा कि जदों गुरु नाल परमेश्वर नाल जुड़ांगे तो वह चारे मुक्तियां किवें मिलदियां ने। सब तो पहली मुक्ति है सजुसै मुक्ति, मालक का अंग हो जाना। साहब कहिंदे खालसा मेरो मुख है अंगा, सजुसै मुक्ति दे दित्ती गुरु ने भी अमर शक, ते तू मेरा अंग बन जावेगा। जिहड़ा सचमुच गुरु का अंग बन गया, लैणे से अंगद किया, नाम तो लैणा सी, गुरु का अंग बन गया ते अंगद की पदवी मिल गई। ते साहब ने कहा सी खालसा गुरु है गुरु खालसा करो मैं अब, जैसे गुरु नानक जी अंगद को कीन्यो। शास्त्रकारां ने पहली मुक्ति दसी सजुसै मुक्ति, मालक का अंग होना। साहब कहिंदे खालसा मेरो मुख है अंगा। दूसरी मुक्ति है समीपै मुक्ति, मालक की नेड़ता हासिल कर लैनी। साहब कहिंदे खालसे के हौ सद सद संगा, खालसा दे मैं सदा नेड़े हाँ अंग संग। तीसरी मुक्ति सी सरूपै मुक्ति, मालक का रूप हो जाना। साहब कहिंदे खालसा मेरो रूप है खास, खालसा मेरा खास रूप है। ते चौथी मुक्ति सी सलोकै मुक्ति, मालक दे लोक नाल जुड़ जाना। साहब कहिंदे खालसा अकाल पुरख की फौज, प्रगट्यो खालसा परमात्म की मौज। निरंकार कै देह जाहे तां सुख लहै महल, उही मनुख ज्ञानी है, उही ध्यान जोड़न वाला, उही तप है जिहड़ा परमेश्वर नाल जुड़ जांदा है, उहनू असी जीवन मुक्त कह सकदे हां। गरीब नवाज कृपा करन, पावन पवित्र गुरु शब्द की विचार हिरदियां विच वस जावे, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ, ਅਵਰ ਆਸ ਕਛ ਪਟਲ ਨਾ ਕੀਜੈ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕਉ ਕਿਰਪਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।